गुरु रूप प्यारी सात संगत जी, वाहिगुरु जी का खालसा, वाहिगुरु जी की फतेह। भाई साहब भाई वीर सिंह जी का लिखा एक अमोलक लेख आप जी ने पढ़ के श्रवण करा रहे हैं, जो कि खालसा समाचार विखे 4 अप्रैल 1906 ईस्वी में छपया सी। इस विच श्री गुरु ग्रंथ साहब जी बारे मुढ़ली जानकारी दी गई है कि श्री गुरु ग्रंथ साहब जी की रचना गुरु अर्जन देव जी महाराज के समय हुई। फिर इस विच गुरु तेग बहादुर साहब जी की बाणी कित्थों आई। इस तो इलावा भगतों ने तो बहुत बाणी रची, पर उन्होंने भगतों की बहुत थोड़ी बाणी गुरु ग्रंथ साहब विच क्यों अंकित है ये भी दर्शाया है। इस तो इलावा साढ़े गुरु साहबान ने समय समय सिर गुरु ग्रंथ साहब जी की रक्षा लई की कुरबानियां कीतियां, की उद्यम किए, उन्हों का वर्णन है। ये जानकारी अपनी नवी पनीरी नूं देनी बहुत जरूरी है। सो आओ प्यार नाल सरवण करन दी कोशिश करिए जी। सिरलेख है श्री गुरु ग्रंथ साहब जी। ग्रंथ पद तो साड़ी मुराद श्री गुरु ग्रंथ साहब जी दी है, भावें इन्हां नूं गुरियाई दी पदवी श्री गुरु गोबिंद सिंह जी ने अर्पण कीती है, पर जे इतिहास की खोज करिए तां पता लगेगा केवल इसे श्री गुरु ग्रंथ साहब जी की खातर दसों पातशाहियां दा आगमन होया अते दसों ही पातशाहियां दी धार्मिक रूह यही धर्म ग्रंथ है। ये बीड़ मामूली किताब नहीं अते ना इंसान दी अकल दी पैदाइश है, परंतु जिस वस्तु दे ना होण करके पुराने मत मिसल मिसरी यूनानी आइसरी आर्मीनी ट्यूटानी आदक यूरोप विच अते अनेक मत आर्यन कौम दे प्राचीन ईरानिया समेत एशिया विच इसे तरह मैक्सीकन आदिक अमरीका विच अते जुलु आदिक अफ्रीका विच लोप हो गए हैं। ओ वस्तु इस मत विच बहुत आसान तरीके नाल दसी पई है। ओ वस्तु की है? ओ वस्तु परमात्मा दा पूर्ण ज्ञान है अते परमात्मा दे मिलण दा भगती द्वारे रस्ता है, जो जीवां दी समझ विच आ सकदा है अते इस धर्म पुस्तक में दस्या गया है। भावें ये दोनों बातां अजकल जीवदे जागदे धर्मां विच भी हन, पर उन्हां बातां विच अज्ञानता ने ऐनी औखियाई सुट दित्ती है कि वह मस्या दे चंद की तरह नज़र नहीं आउंदियां। खुदगर्जी होमे अते हंकार दा बूर उन्हां धर्मां दे निर्मल जल पर फैलिया होया है, जिस करके दुनिया दे लोग उन्हां दोहां पावां तो अज्ञात हो रहे हैं। उही कुचाल हुण श्री गुरु ग्रंथ साहब जी की सिक्ख्या नूं पिछे सुटण लग पई है। अज्ञानता दा हनेरा वधण लग पिया है, जिस करके खौफ पैदा हो रहा है कि श्री गुरु ग्रंथक ज्ञान अनमता दी तरह लोप ना हो जावे। जिस अकाल पुरख दे दसे हुए गुरु मंत्र यानी एक ओंकार सतनाम करता पुरख निरपाउ निरवैर अकाल मूरत अजूनी सहभंग गुर प्रसाद दा प्रचार श्री गुरु नानक देव जी परमात्मा दे ज्ञान निमित सारे संसार विच महान कष्ट उठा के उस समय दी मशहूर दुनिया विच करदे रहे अते उसे परमात्मा दे मिलण दा रस्ता जप आद सच जुगात सच है भी सच नानक होसी भी सच अर्थात भगती द्वारा दसण वास्ते कुराइए सदाए अते इसे गुरमंत्र दी व्याख्या विच उन्होंने 38 पौड़ियां दी बाणी रची जो अजकल जप जी दे नाम पर प्रसिद्ध है अते जिन्हां पौड़ियां नूं पढ़ के अजकल दे साइंस जानण वाले भी आखण लग जांदे हन कि इन्हां विच परमात्मा दी सृष्टि अते उस दे कानूने कुदरत दे ओ मुयम्मे भरे पे हन जो मामूली इंसान बिना वड्डे वड्डे साइंस दे पुस्तकां दे पढ़न दे समझ नहीं सकदा। सगों जिन्हां नूं पढ़ के साइंसदान भी आखदा है कि इन्हां पौड़ियां विच जो कुछ कथन कीता गया है ओ अपनी एबस्ट्रैक्ट हालत विच मेरे अनुकूल है, सगों जिथे मेरी गमता नहीं होई उस जगह दे इशारे भी विच मौजूद हैं। मतलब ये है कि इसे गुरमंत्र दे प्रचार वास्ते उन्होंने होर बाणियां भी रचियां जो साइंस दे अनुकूल भी हन अते उन्हां विच आत्म ज्ञान दे ओ मुयम्मे खोले हन जिन्हां नूं फिलासफी दे ਸਿਰ ਵਾਲੇ ਸੱਜਣ ਪੜ੍ਹ ਕੇ ਹੈਰਾਨ ਰਹਿ ਜਾਂਦੇ ਹਨ। ਕਦੀ ਫਿਰ ਮੌਕਿਆਂ ਮਿਲਿਆ ਤਾਂ ਗੁਰੂ ਨਾਨਕ ਜੀ ਦੇ ਸ਼ਬਦਾਂ ਦਾ ਆਸ਼ਾ ਅੱਜ ਕੱਲ੍ਹ ਦੇ ਸਾਇੰਸ, ਫਿਲਾਸਫੀ, ਯੋਗ ਅਤੇ ਮੈਟੀਰੀਅਲਿਜ਼ਮ ਨਾਲ ਮੁਕਾਬਲਾ ਕਰਕੇ ਦੱਸਿਆ ਜਾਵੇਗਾ ਅਤੇ ਇਸ ਸਮੇਂ ਦੇ ਅਨਮਤਾਂ ਦੇ ਸ੍ਰਿਸ਼ਟਾਚਾਰ ਐਥਿਕਸ ਨਾਲ ਵੀ ਇਸ ਦਾ ਮੁਕਾਬਲਾ ਕੀਤਾ ਜਾਵੇਗਾ, ਜਿਸ ਤੋਂ ਵਿਚਾਰਵਾਨ ਪਾਠਕਾਂ ਨੂੰ ਮਾਲੂਮ ਹੋ ਜਾਵੇਗਾ ਕਿ ਆਤਮ ਗਿਆਨ ਦੇ ਕੈਸੇ ਅਦਭੁਤ ਨਜ਼ਾਰੇ ਗੁਰੂ ਆਸ਼ੇ ਵਿੱਚ ਕੁੱਟ ਕੁੱਟ ਕੇ ਭਰੇ ਪਏ ਹਨ ਅਤੇ ਨਾਮ ਜਪਣ ਦਾ ਜੋ ਮਸਲਾ ਲੋਕਾਂ ਇੱਕ ਰੁੱਖਾ ਅਤੇ ਬਾਰ ਬਾਰ ਕੰਨਾਂ ਨੂੰ ਖਾਣ ਵਾਲਾ ਸਮਝਿਆ ਹੋਇਆ ਹੈ, ਉਸ ਵਿੱਚ ਕੀ ਕੁਝ ਅਮੁੱਲੇ ਮੋਤੀਆਂ ਦਾ ਅਥਾਹ ਸਮੁੰਦਰ ਹੈ, ਉਸ ਦਾ ਪਤਾ ਲੱਗ ਸਕੇਗਾ। ਹਾਲੇ ਇਤਨਾ ਹੀ ਕਹਿਣਾ ਕਾਫੀ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਜੈਸੇ ਪਵਿੱਤਰ ਆਤਮਾ ਦੀ, ਜਿਨ੍ਹਾਂ ਨੇ ਮਾਇਆ ਨੂੰ ਤੁੱਛ ਜਾਣ ਕੇ ਸਰਬੰਸ ਪਿੱਛੇ ਸੁੱਟ ਕੇ ਉਸ ਦੁਖਦਾਈ ਸਮੇਂ ਵਿੱਚ ਵੱਡੇ ਵੱਡੇ ਚਾਰ ਸਫ਼ਰ ਕੀਤੇ ਅਤੇ ਉਹਨਾਂ ਸਫ਼ਰਾਂ ਵਿੱਚ ਅਨੇਕਾਂ ਮੁਸੀਬਤਾਂ ਉਠਾਈਆਂ, ਇਹ ਗਵਾਹੀ ਹੈ ਕਿ ਇਹ ਬਾਣੀ ਸਾਡੀ ਨਹੀਂ। ਜਿਸ ਈਸ਼ਵਰੀ ਗਿਆਨ ਦੇ ਪ੍ਰਚਾਰ ਵਿੱਚ ਅਸੀਂ ਫਿਰ ਰਹੇ ਹਾਂ, ਸੋ ਸਾਡਾ ਨਹੀਂ, ਇਹ ਤੁਰ ਦਰਗਾਹ ਦਾ ਹੈ, ਅਕਾਲ ਪੁਰਖ ਦਾ ਦੱਸਿਆ ਹੋਇਆ ਹੈ। ਇਸੇ ਗਿਆਨ ਨੂੰ ਕਾਇਮ ਰੱਖਣ ਵਾਸਤੇ ਦੂਸਰੇ ਗੁਰੂ ਜੀ ਨੇ ਅਡਰੇ ਅੱਖਰ ਗੁਰਮੁਖੀ ਦੇ ਬਣਾਏ। ਇਸ ਈਸ਼ਵਰੀ ਗਿਆਨ ਦੇ ਫੈਲਾਉਣ ਵਾਸਤੇ ਤੀਜੇ, ਚੌਥੇ, ਪੰਜਵੇਂ ਅਤੇ ਨੌਵੇਂ ਗੁਰੂ ਸਾਹਿਬਾਨ ਨੇ ਗੁਰੂ ਨਾਨਕ ਜੀ ਦੇ ਆਸ਼ੇ ਨਾਲ ਰਲਦੀਆਂ ਮਿਲਦੀਆਂ ਬਾਣੀਆਂ ਰਚੀਆਂ। ਸਗੋਂ ਜੋ ਜੋ ਬਾਣੀਆਂ ਉਸ ਆਸ਼ੇ ਨੂੰ ਦੱਸਣ ਵਾਲੀਆਂ ਭਗਤਾਂ ਦੀਆਂ ਬਾਣੀਆਂ ਵਿੱਚ ਵੀ ਸਨ, ਸੋ ਵੀ ਚੁਣ ਕੇ ਸਾਰੇ ਮਣ ਕੇ ਪਹਿਲਾਂ ਪੰਜਵੇਂ ਗੁਰੂ ਜੀ ਨੇ ਇੱਕੋ ਤਾਰ ਵਿੱਚ ਪਰੋ ਦਿੱਤੇ ਅਤੇ ਪਿੱਛੋਂ ਉਸੇ ਮਾਲਾ ਨੂੰ ਨੌਵੇਂ ਗੁਰੂ ਜੀ ਦੀ ਬਾਣੀ ਪਰੋ ਕੇ ਦਸਮ ਗੁਰੂ ਜੀ ਨੇ ਮੁਕੰਮਲ ਕੀਤਾ। ਭਗਤਾਂ ਦੀਆਂ ਬਾਣੀਆਂ ਭਾਵੇਂ ਪਰੋਈਆਂ ਗਈਆਂ ਸਨ, ਪਰ ਕੇਵਲ ਉਤਨੀਆਂ ਹੀ ਜਿਤਨੀਆਂ ਗੁਰੂ ਆਸ਼ੇ ਨਾਲ ਮਿਲਦੀਆਂ ਸਨ। ਜੋ ਗੁਰੂ ਆਸ਼ੇ ਨਾਲ ਨਹੀਂ ਸਨ ਮਿਲਦੀਆਂ ਅਤੇ ਜੋ ਉਹਨਾਂ ਭਗਤਾਂ ਦੀ ਉਸ ਅਵਸਥਾ ਦੀਆਂ ਸਨ ਜਦ ਉਹਨਾਂ ਨੂੰ ਪੂਰਨ ਗਿਆਨ ਨਹੀਂ ਸੀ, ਸੋ ਛੱਡ ਦਿੱਤੀਆਂ ਗਈਆਂ ਸਨ। ਹਾਂਜੀ, ਫਿਰ ਦੁਹਰਾ ਦੇਈਏ, ਪਿੱਛੋਂ ਉਸੇ ਮਾਲਾ ਨੂੰ ਨੌਵੇਂ ਗੁਰੂ ਜੀ ਦੀ ਬਾਣੀ ਪਰੋ ਕੇ ਦਸਮ ਗੁਰੂ ਜੀ ਨੇ ਮੁਕੰਮਲ ਕੀਤਾ। ਭਗਤਾਂ ਦੀਆਂ ਬਾਣੀਆਂ ਭਾਵੇਂ ਪਰੋਈਆਂ ਗਈਆਂ ਸਨ, ਪਰ ਕੇਵਲ ਉਤਨੀਆਂ ਹੀ ਜਿਤਨੀਆਂ ਗੁਰੂ ਆਸ਼ੇ ਨਾਲ ਮਿਲਦੀਆਂ ਸਨ। ਜੋ ਗੁਰੂ ਆਸ਼ੇ ਨਾਲ ਨਹੀਂ ਸਨ ਮਿਲਦੀਆਂ ਅਤੇ ਜੋ ਉਹਨਾਂ ਭਗਤਾਂ ਦੀ ਉਸ ਅਵਸਥਾ ਦੀਆਂ ਸਨ ਜਦੋਂ ਉਹਨਾਂ ਨੂੰ ਪੂਰਨ ਗਿਆਨ ਨਹੀਂ ਸੀ, ਸੋ ਛੱਡ ਦਿੱਤੀਆਂ ਗਈਆਂ ਸਨ। ਇਸੇ ਅਮੋਲਕ ਗਿਆਨ ਦਾ ਨਾਮ ਸ੍ਰੀ ਗੁਰੂ ਗ੍ਰੰਥ ਸਾਹਿਬ ਦਸਮ ਗੁਰੂ ਜੀ ਦੇ ਪਿੱਛੋਂ ਪ੍ਰਗਟ ਹੋਇਆ, ਪਰ ਅਸਲ ਵਿੱਚ ਇਹ ਆਰੰਭ ਤੋਂ ਵੀ ਉਹਨਾਂ ਦੇ ਨਾਲ ਹੀ ਉਤਪੰਨ ਹੋਏ ਅਤੇ ਸੱਚੇ ਮਾਲੀ ਦੀ ਤਰ੍ਹਾਂ ਉਹਨਾਂ ਗੁਰੂ ਸਾਹਿਬਾਨ ਨੇ ਉਤਪੰਨ ਹੀ ਨਹੀਂ ਕੀਤੇ, ਸਗੋਂ ਆਪਣੀ ਦੇਹ ਦੀ ਵਾੜ ਅਤੇ ਪਵਿੱਤਰ ਖੂਨ ਦੇ ਪਾਣੀ ਨਾਲ ਇਹਨਾਂ ਨੂੰ ਬਚਾ ਕੇ ਰੱਖਿਆ ਸੀ ਅਤੇ ਪ੍ਰਫੁੱਲਤ ਕੀਤਾ ਸੀ। ਨਹੀਂ ਤਾਂ ਕੀ ਜ਼ਰੂਰਤ ਸੀ ਕਿ ਸ੍ਰੀ ਗੁਰੂ ਹਰਗੋਬਿੰਦ ਜੀ ਭਿਆਨਕ ਸਮੇਂ ਵਿੱਚ ਹਰਿਮੰਦਰ ਜੀ ਵਿੱਚੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਬਚਾ ਕੇ ਲੈ ਜਾਂਦੇ? ਆਪਣਾ ਮਾਲ ਅਸਬਾਬ ਸਭ ਤੁਰਕਾਂ ਦੇ ਹੱਥ ਲੁਟਾ ਦਿੱਤਾ, ਹਰਿਮੰਦਰ ਨੂੰ ਤੁਰਕਾਂ ਅੱਗ ਲਗਾ ਦਿੱਤੀ, ਗੁਰੂ ਜੀ ਦੇ ਮਹਿਲ ਲੁੱਟੇ ਗਏ ਸਨ, ਗੁਰੂ ਚੱਕ ਫੂਕਿਆ ਗਿਆ ਸੀ, ਗੱਲ ਕੀ ਆਪਣੀ ਸਾਰੀ ਜਾਇਦਾਦ ਯਾਨੀ ਸਟੇਟ ਗੁਆ ਦਿੱਤੀ, ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਰੱਖਿਆ ਕਰਕੇ ਲੈ ਗਏ। ਕੀ ਸਾਬਤ ਨਹੀਂ ਹੁੰਦਾ ਕਿ ਜਿਸ ਤਰ੍ਹਾਂ ਗੁਰੂ ਅਰਜਨ ਦੇਵ ਜੀ ਇਸ ਨੂੰ ਆਤਮਾ ਸਮਝਦੇ ਸਨ, ਇਸੇ ਤਰ੍ਹਾਂ ਛੇਵੇਂ ਗੁਰੂ ਜੀ ਨੇ ਵੀ ਇਸ ਦੀ ਸੰਭਾਲ ਕੀਤੀ? ਫਿਰ ਸੱਤਵੇਂ ਗੁਰੂ ਜੀ ਨੇ ਕਿਹੜੀ ਘੱਟ ਕਾਲ ਕਾਲੀ ਸੀ? ਸਿਰਫ ਇੱਕ ਪਦ ਦੇ ਬਦਲਣ ਕਰਕੇ, ਔਰ ਉਹ ਪਦ ਵੀ ਰਾਮ ਰਾਏ ਨੇ ਔਰੰਗਜ਼ੇਬ ਜੈਸੇ ਜਾਬਰ ਸ਼ਹਿਨਸ਼ਾਹ ਦੇ ਸਮੇਂ ਅਤੇ ਉਸਦੀ ਹਜ਼ੂਰੀ ਵਿੱਚ ਸਾਰੇ ਮਾਰੇ ਖੌਫ ਦੇ ਬਦਲਿਆ ਸੀ ਉਸ ਨੂੰ, ਅਰਥਾਤ ਆਪਣੀਆਂ ਆਂਦਰਾਂ ਦੇ ਪਿਆਰੇ ਟੁਕੜੇ ਵੱਡੇ ਪੁੱਤਰ ਨੂੰ ਘਰ ਤੋਂ ਬਾਹਰ ਕਰ ਦਿੱਤਾ। ਸਗੋਂ ਇੱਥੋਂ ਤੱਕ ਹੁਕਮ ਦਿੱਤਾ ਸੀ ਕਿ ਇਸ ਦਾ ਮੂੰਹ ਨਹੀਂ ਦੇਖਣਾ ਚਾਹੁੰਦੇ। ਇਸੇ ਗੁਰਬਾਣੀ ਦੀ ਰੱਖਿਆ ਹੇਤ ਗੁਰੂ ਹਰਕਿਸ਼ਨ ਜੀ ਜੈਸੇ ਛੋਟੇ ਜਿਹੇ ਬਾਲਕ ਨੂੰ ਪਿਤਾ ਦੀ ਬਖਸ਼ੀ ਹੋਈ ਭਾਰੀ ਜ਼ਿੰਮੇਵਾਰੀ ਵਾਲੀ ਗੁਰਗੱਦੀ ਨੂੰ ਰੱਖਣਾ ਪਿਆ। ਅਤੇ ਰਾਮ ਰਾਏ ਜੈਸੇ ਪ੍ਰਤਾਪੀ ਸਰਕਾਰੀ ਔਰੰਗਜ਼ੇਬ ਦੇ ਦਰਬਾਰੀ ਅਤੇ ਵੱਡੇ ਰਸੂਖ ਵਾਲੇ ਭਰਾਤਾ ਦੇ ਮੁਕਾਬਲੇ ਪਰ ਉਹਨਾਂ ਦਿਨਾਂ ਵਿੱਚ ਦਿੱਲੀ ਜਾਣਾ ਪਿਆ। ਜਦ ਔਰੰਗਜ਼ੇਬ ਦੀ ਕਚਹਿਰੀ ਵਿੱਚ ਧਾਰਮਿਕ ਮਾਮਲਿਆਂ ਦਾ ਪੇਸ਼ ਹੋਣਾ ਅਤੇ ਉਹਨਾਂ ਦੀ ਪੈਰਵੀ ਕਰਨੀ ਮੁਕੱਦਮੇਬਾਜ਼ੀ ਨਹੀਂ ਸਦਾਉਂਦੀ ਸੀ, ਸਗੋਂ ਪਰਸੀਕਿਊਸ਼ਨ ਯਾਨੀ ਸਤਾਏ ਜਾਣਾ ਸਦਾਉਂਦੀ ਸੀ। ਜੋ ਕਦੀ ਉਸ ਦਰਬਾਰ ਵਿੱਚ ਜਾਣ ਲਈ ਕੋਈ ਸੁੱਖ ਹੁੰਦਾ ਤਾਂ ਅੱਠਵੇਂ ਗੁਰੂ ਜੀ ਅਕਾਲ ਪੁਰਖ ਅੱਗੇ ਇਹੋ ਜਿਹੀ ਬੇਨਤੀ ਨਾ ਕਰਦੇ ਕਿ ਹੇ ਅਕਾਲ ਪੁਰਖ, ਜੇ ਤੇਰੀ ਮਰਜ਼ੀ ਹੋਵੇ ਤਾਂ ਐਸਾ ਕਰ ਜੋ ਔਰੰਗਜ਼ੇਬ ਦਾ ਮੂੰਹ ਨਾ ਦੇਖ। ਇਸੇ ਹੀ ਗੁਰਬਾਣੀ ਨੂੰ ਬਚਾਉਣ ਦੀ ਖਾਤਰ ਪੰਜਵੇਂ ਗੁਰੂ ਜੀ ਨੇ ਆਪਣੀ ਪਿਆਰੀ ਜਾਨ ਅਰਪਣ ਕੀਤੀ ਸੀ। ਜੇ ਉਹ ਮੁਹੰਮਦ ਸਾਹਿਬ ਦੇ ਹੱਕ ਵਿੱਚ ਥੋੜ੍ਹੀ ਜਿਹੀ ਤਾਰੀਫ ਲਿਖ ਦਿੰਦੇ ਤਾਂ ਸ਼ਾਹੀ ਕਹਿਰ ਟਲ ਜਾਂਦਾ ਅਤੇ ਚੰਦੂ ਵਰਗੇ ਦੁਸ਼ਟ ਨੂੰ ਦੁੱਖ ਦੇਣ ਦਾ ਮੌਕਾ ਨਾ ਮਿਲਦਾ। ਅਤੇ ਇਸੇ ਤਰ੍ਹਾਂ ਜੇ ਨੌਵੇਂ ਗੁਰੂ ਜੀ ਦੀ ਵਾਹਿਦਾਨੀਅਤ ਦੇ ਮਸਲੇ ਨਾਲ ਕਿ ਜਿਸ ਨਾਲ ਗੁਰੂ ਗ੍ਰੰਥ ਸਾਹਿਬ ਭਰਪੂਰ ਹੈ, ਰਸੂਲੀਅਤ ਦਾ ਅਸੂਲ ਵੀ ਕਬੂਲ ਕਰ ਲੈਂਦੇ ਅਥਵਾ ਘੱਟ ਤੋਂ ਘੱਟ ਉਹਨਾਂ ਸੂਫੀਆਂ ਜਿਤਨਾ ਵੀ ਝੁੱਕ ਜਾਂਦੇ ਜੋ ਕਦੀ ਤਾਂ ਹਜ਼ਰਤ ਮੁਹੰਮਦ ਦੀ ਰਸੂਲੀਅਤ ਨੂੰ ਮੰਨ ਲੈਂਦੇ ਹਨ ਅਤੇ ਕਦੀ ਉਸ ਤੋਂ ਸੁਤੰਤਰ ਹੋ ਬੈਠਦੇ ਹਨ ਤਾਂ ਸੀਸ ਨਾ ਦਿੰਦੇ। ਇਸੇ ਤਰ੍ਹਾਂ ਦਸਮ ਗੁਰੂ ਜੀ ਦੁੱਖ ਨਾ ਉਠਾਉਂਦੇ ਅਤੇ ਨਾ ਪਿੱਛੋਂ ਸਿੱਖਾਂ ਨੂੰ ਉਠਾਉਣਾ ਪੈਂਦਾ, ਪਰ ਨਾ ਤਾਂ ਗੁਰੂ ਜੀ ਅਤੇ ਨਾ ਉਹਨਾਂ ਦੇ ਸਿੱਧਕੀ ਸਿੱਖੀ ਪਾਲਿਸੀਬਾਜ਼ ਸਨ ਜੋ ਗਿਰਗਿੜ ਦੀ ਤਰ੍ਹਾਂ ਰੰਗ ਬਦਲਦੇ ਹਨ। ਜਿਸ ਤਰ੍ਹਾਂ ਗੁਰੂ ਜੀ ਵਿਸ਼ਵਾਸ ਦੇ ਪੱਕੇ ਸਨ, ਇਸੇ ਤਰ੍ਹਾਂ ਉਹਨਾਂ ਦੇ ਉਸ ਸਮੇਂ ਦੇ ਸਿੱਖ ਸਨ, ਜਿਸ ਕਰਕੇ ਸਾਡੇ ਤੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਅਸਲੀ ਦਿਸ਼ਾ ਵਿੱਚ ਪਹੁੰਚੇ ਹਨ। ਪਰ ਹਾਏ ਅਫਸੋਸ, ਨਿਹਾਇਤ ਅਫਸੋਸ, ਸਗੋਂ ਅਫਸੋਸ ਹੀ ਅਫਸੋਸ ਹੈ ਕਿ ਹੁਣ ਦੇ ਸਮੇਂ ਵਿੱਚ ਅਮੋਲਕ ਵਸਤੂ ਦਾ ਵਿਗਾੜ ਆਰੰਭ ਹੋ ਗਿਆ ਹੈ। ਉਸਦੀ ਬਾਣੀ ਦੀਆਂ ਟੀਕਿਆਂ ਵਿੱਚ ਅਰਥਾਂ ਦੇ ਅਨਰਥ ਅਤੇ ਉਹਨਾਂ ਅਨਰਥਾਂ ਨੂੰ ਕਾਇਮ ਰੱਖਣ ਵਾਸਤੇ ਨਵੀਨ ਉਥਾਨਕਾਂ ਦੇ ਪੁਸਤਕ ਰਚੇ ਜਾ ਰਹੇ ਹਨ। ਮਤਲਬ ਇਹ ਕਿ ਇਸ ਤਰ੍ਹਾਂ ਦੀ ਹਨੇਰਗਰਦੀ ਛਾ ਰਹੀ ਹੈ ਕਿ ਜਿਸ ਦਾ ਹੱਦ ਹਿਸਾਬ ਨਹੀਂ। ਪਰ ਇਹ ਕਿਉਂ ਹੋ ਰਿਹਾ ਹੈ? ਇਸ ਵਾਸਤੇ ਹੋ ਰਿਹਾ ਹੈ ਕਿ ਸਿੱਖੀ ਵਿੱਚ ਚੰਗੇ ਗ੍ਰੰਥੀ ਨਹੀਂ ਰਹੇ ਜੋ ਸਿੱਖਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਿੱਖਿਆ ਵੱਲ ਪ੍ਰੇਰੀ ਰੱਖਣ। ਅਸੀਂ ਇਸ ਹਨੇਰਗਰਦੀ ਦਾ ਕੁਝ ਹੋਰ ਹਾਲ ਵਿਸਥਾਰ ਨਾਲ ਅੱਗੇ ਚੱਲ ਕੇ ਦੱਸਾਂਗੇ। ਸੋ ਮਿੱਤਰੋ, ਗ੍ਰੰਥੀ ਚੰਗੇ ਪੈਦਾ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।